दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही मिल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे भीम चंद ने मसलत की है मंत्रियों के नाल सलाह की है कि कोई सियाना मंत्री होना चाहिए है जड़ा कि दूत के रूप के जाके सतगुरु दे कोल रहे ते उन्हां दा सारा भेद सानू देंदा रवे। कल इथों तक कथा पहुंची सी अज इथों अगे मैं प्रारंभ करदा। एक तो सिंह कर नुकसान बरजत रह होत तिस थान। राजा भीम चंद कहिंदा एक पासे गुरु घर दी सारी खबर सानू देंदा रवेगा ते दूजे पासे जेड़े सिंह बहुता नुकसान करदे ने खेतियां दा उन्हां सारयां नूं भी नुकसान करन तों जेड़ा साडा उत्थे रह रहा आदमी होवेगा वरजेगा रोकेगा। चतर सुमत मैं जो मिल जाए असनर भेजो मतो पकाए। भीम चंद कहिंदा कि जेड़ा बड़ा चतर होवे बड़ा सूझ वाला होवे बड़ा सियाना होवे ऐसे अपने एक मंत्री नूं मैं सलाह करके मता पका के गुरु दे कोल भेजना चाहुंदा। अपने सचवन मैं ते बीन पमा माचड़ लखियो प्रवीन। ग्रंथाकार भाई संतोख सिंह जी लिखते ने बड़िया सोचा विचारा कीतियां गईयां आखिरकार राजा भीम चंद इस नतीजे दे उत्ते पहुंचा है कि अपने सारे वजीरां दे विचों जिहड़ा मेरा पम्मा वजीर है उन्हों ही भेजना चाहिए है वह बड़ा प्रवीन है। पम्मा माचड़ लखियो प्रवीन भाव के जेड़ा पम्मा माचड़ से उन्हों सारे तो सूझवान समझिया राजे भीम चंद ने। हुण जिहड़ा माचड़ शब्द लगा है पम्मे दे नाल इहदे बहुत सारे अर्थ ने। जिहड़ा बहुता मचला हुंदा है उन्हों भी माचड़ आख्या जाता है बहुते ज़्यादा जिद्दी नूं भी माचड़ आख्या जाता है। इस तों इलावा जो निर्लज होवे उन्हों भी माचड़ आख्या जाता है पर इस तों इलावा जिहड़ा बहुत ही ज़्यादा फेम खांदा होवे उन्हों भी माचड़ आख्या जाता है। इन्हां सारिआं शब्दां दे विचों जिहड़ा अफेमी शब्द है उही माचड़ दे वास्ते कवि संतोख सिंह जी ने वरत्या उस पम्मे दे लई। तिस को सब गाथा समझाई सतगुर निकट रहो तह जाई। उस पम्मे वजीर नू राजे भीम चंद ने सारी वार्ता समझाई है कि सतगुरु दे कोल तू हमेशा जाके रहना। दाव कात सब मत मैं तरो हम पै लिख लिख पठवन करो। भीम चंद पम्मे वजीर नूं कहिंदा है गुरु दे कोल जाके वसेबा करना, उत्थे रहना, जिन्ने भी दाव ते कात ने ओ सारे दे सारे देख के साडे वल चिट्ठी लिख के भेजदा रहे। जब जाने गे सर है कार तब ही पुरते देह निकार। भीम चंद कहिंदा है कि जदों ही इस गल दे जाणू हो जावांगे कि हुण साडा कम बन जावेगा, फिर असीं गुरु नूं यतन दे नाल आनंदपुर नगरी दे विचों बाहर कढ देंगे। इते आदिक बहु कपट सिखायो कुछ अकोर दै चहत पठायो। कवि जी लिखते ने इस तरह दीआं गल्लां कह के बहुत सारा कपट सिखाया राजे भीम चंद ने अपने पम्मे वजीर नूं। हुण कवि जी लिखते ने कि थोड़ी बहुती भेटा भी सतगुरां दे वल भेजनी चाहुंदा। सुंदर चंचल बली तुरंग डार जीन जर कस के संग। सतगुरां दी भेटा दे वास्ते एक बहुत चंचल सुंदर घोड़े नूं तैयार कीता गया जिहड़ा बड़ा ताकत वाला ते बड़ा बली है। कवि जी लिखदे ने कि जरीदार काठी उस दे उत्ते पा के कसी गई। जोग बंदूक अजायब आई सोपी सतगुर हेत पठाई। इस तों अलावा दो बहुत वधिया बंदूकां अलौकिक राजे दे कोल है सन, ओह भी दोवें बंदूकां सतगुरु सच्चे पातशाह जी दे वास्ते राजा भीम चंद भेजनियां चाहुंदा। हाथ बंद बिनती बहु करके महा सुमत ते रहो ढिग गुर के। भीम चंद पम्मे वजीर नूं कहिंदा आ घोड़ा भी लै जा, आ दोवें बंदूकां भी लै जाके गुरु दे चरणां दे विच अर्पण करें। इस तों अलावा हथ जोड़ के मेरे वल्लों भी उन्हां दे चरणां दे विच बेनती करें। कहिंदा है कि इस नीति दे नाल गुरु दे कोल जाके रह। बहु सिखिया को दीन पठायो चढ़ पमा प्रभ की दिश आयो। कवि जी लिखते ने इस तरह दियां बहुतियां सिख्यावां दे के भेजा है पम्मे नूं ते पम्मा वजीर फिर आनंदपुर नगर दे विच आ पहुंचे। उतरियो आन आनंदपुर माही पूरब सुध पठ द्वारे ताही। आण के आनंदपुर नगरी दे विच पम्मे वजीर ने अपना डेरा लाया है ते सतगुरां दे वल अपने आउण दी खबर पम्मे ने भेज दित्ती। प्रभ सुन कै करवायो डेरा हित सेवा नर पठ तिस बेरा। सतगुरु गोविंद सिंह जी ने जदों पता लगा कि पम्मा वजीर आया ते सतगुरु सच्चे पातशाह जी ने चंगी जगह दे उत्ते हुक्म करके उहदा डेरा लवाया। इस तों इलावा उहदी सेवा दे वास्ते कुछ आदमी भेजे।
राजनीत जग मैं फिर जैसे कलगी तर बर तैं सब तैसे।
कवि संतोख सिंह जी लिखते ने कि राजनीति दे नाल जिस तरह दूसरे आम राजे चलते ने इसे तरीके दे नाल सतगुरु सच्चे पातशाह जी ने भी राजनीति नूं ही वरत्या कि जेकर दूत आया तो सतगुरु जी ने बड़ा उहदा सन्मान किया, चंगी जगह दे उत्ते डेरा लवाया। हुण कलगी तर सतगुरु गोबिंद सिंह सच्चे पातशाह जी पूरी राजनीति दे नाल ही वरत रहे ने।
रहन हेत टिग सदा तुम्हारे भेजो भीम चंद हित तारे।
इस तों बाद दरबार दे विच पम्मा वजीर पहुंचिया। आण के उसने हथ जोड़ के आख्या कि हमेशा वास्ते राजे भीम चंद ने मैनू तुहाडे कोल रहण दे वास्ते भेजे।
हित रावर के पठी उपायन परसन चरण कमल सम पायन।
इस तों अलावा पम्मा कहिंदा कि तुहाडे चरणां दे विच भेटा रखण दे वास्ते कीमती जिहड़ी भेटा है ओह वी राजे ने भेजी।
परसन चरण कमल सम पायन, ਭਾਵ ਕਿ ਆਪਦੇ ਕਮਲਾਂ ਵਰਗੇ ਚਰਨਾਂ ਨੂੰ ਹੱਥਾਂ ਦੇ ਨਾਲ ਸਪਰਸ਼ ਕਰਨਾ ਕਹਿੰਦੇ ਸਨ, ਭਾਵ ਕਿ ਮੱਥਾ ਟੇਕਣਾ ਕਹਿੰਦੇ ਸਨ, ਮੇਰੇ ਰਾਜਾ ਸਾਹਿਬ।
ਨਿਜ ਆਵ ਗਨ ਹੇਤ ਸਭ ਪਾਨਿਓ, ਗੁਰ ਪਰਵਾਰ ਸਭਾ ਜੁਤ ਸੁਣਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਆਉਣ ਦਾ ਸਾਰਾ ਜਿਹੜਾ ਕਾਰਨ ਸੀ ਉਹ ਸਤਿਗੁਰਾਂ ਨੂੰ ਪੰਮੇ ਨੇ ਸੁਣਾਇਆ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਉਹਦੀਆਂ ਗੱਲਾਂ ਨੂੰ ਸੁਣਿਆ, ਤੇ ਪਰਿਵਾਰ ਦੇ ਵਾਂਗ ਜਿਹੜੇ ਸਿੰਘ ਆਲੇ ਦੁਆਲੇ ਬੈਠੇ ਸਨ ਉਹਨਾਂ ਨੇ ਵੀ ਪੰਮੇ ਦੀਆਂ ਗੱਲਾਂ ਨੂੰ ਸੁਣਿਆ।
ਉੱਤਰ ਪਰਿਓ ਸੋ ਨਿਸਾ ਬਿਤਾਈ, ਪ੍ਰਾਤ ਪਈ ਬਹੁਰੋ ਦਿਖ ਰਾਈ।
ਰਾਤ ਦੇ ਵੇਲੇ ਜਾ ਕੇ ਆਪਣਾ ਡੇਰਾ ਲਾਇਆ ਹੈ, ਰਾਤ ਨੂੰ ਬਤੀਤ ਕੀਤਾ ਹੈ, ਤੇ ਫਿਰ ਜਦੋਂ ਅਗਲਾ ਸਵੇਰਾ ਹੋਇਆ ਤੇ ਫਿਰ ਪੰਮੇ ਨੇ ਆਣ ਕੇ ਸਭਾ ਦੇ ਵਿੱਚ ਦਿਖਾਈ ਦਿੱਤੀ ਹੈ, ਭਾਵ ਕਿ ਸਭਾ ਦੇ ਵਿੱਚ ਪਹੁੰਚੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਤਿਗੁਰ ਸਭਾ ਲਗਾਏ ਕਰ ਬ੍ਰਿੰਦ ਖਾਲਸਾਏ, ਸੋਢੀ ਬੇਦੀ ਬ੍ਰਿੰਦ ਟਿਗ ਸ਼ੋਭਤ ਜਿਉਂ ਸੁਰ ਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਭਾ ਸਜੀ ਸੀ, ਜਿਸ ਸਭਾ ਦੇ ਵਿੱਚ ਬਹੁਤੇ ਖਾਲਸੇ ਸਿੰਘ ਬੈਠੇ ਹੋਏ ਸਨ। ਇਸ ਤੋਂ ਇਲਾਵਾ ਸੋਢੀ ਕੁਲ ਦੇ ਤੇ ਬੇਦੀ ਕੁਲ ਦੇ ਜਿਹੜੇ ਲੋਕ ਨੇ ਉਹ ਵੀ ਬੈਠੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸੋਭਾ ਦੇ ਰਹੇ ਸਨ ਜਿਵੇਂ ਕਿ ਸਾਰਿਆਂ ਦੇਵਤਿਆਂ ਦੇ ਵਿੱਚ ਰਾਜੇ ਇੰਦਰ ਦੀ ਸੋਭਾ ਹੋਵੇ।
ਪੰਮਾ ਮਾਚੜ ਨਿਕਟ ਹਕਾਰਾ, ਲਏ ਅਕੋਰਨ ਆਵਨ ਤਾਰਾ।
ਪੰਮੇ ਮਾਚੜ ਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ ਤੇ ਆਪਣੇ ਵੱਲੋਂ ਜਿਹੜੀਆਂ ਭੇਟਾਂ ਲੈ ਕੇ ਆਇਆ ਸੀ ਉਹਨਾਂ ਨੂੰ ਨਾਲ ਲਿਆਇਆ।
ਖਰੋ ਤੁਰੰਗਮ ਖਰੋ ਕਰ ਆਗੇ, ਤੁਪਕ ਧਰੀ ਦੁਹ ਦੇਖਣ ਲਾਗੇ।
ਜਿਹੜਾ ਬਹੁਤ ਵਧੀਆ ਘੋੜਾ ਭੇਟਾਂ ਦੇ ਵਾਸਤੇ ਲਿਆਇਆ ਸੀ ਉਹ ਵੀ ਲਿਆ ਕੇ ਖੜਾ ਕਰ ਦਿੱਤਾ, ਤੇ ਜਿਹੜੀਆਂ ਦੋ ਅਲੌਕਿਕ ਅਜਾਇਬ ਬੰਦੂਕਾਂ ਸਨ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਰੱਖ ਦਿੱਤੀਆਂ। ਕਵੀ ਜੀ ਲਿਖਦੇ ਨੇ ਕਿ ਸਾਰੇ ਫਿਰ ਬੰਦੂਕਾਂ ਦੇ ਵੱਲ ਦੇਖਣ ਲੱਗੇ।
ਕਰ ਜੋਰਤ ਠਾਣਤ ਪਾ ਨਮੋ, ਬੈਠਿਓ ਨਿਕਟ ਸਛਲ ਤੇ ਸਮੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਮਸਕਾਰ ਕਰਕੇ ਹੱਥਾਂ ਨੂੰ ਜੋੜ ਕੇ ਫਿਰ ਸਤਿਗੁਰਾਂ ਦੇ ਲਾਗੇ ਬੈਠ ਗਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਨ ਦੇ ਵਿੱਚ ਛਲ ਹੈ, ਮਨ ਦੇ ਵਿੱਚ ਕਪਟ ਹੈ।
ਪੀਮ ਚਾਂਦ ਨਿਪਕੀਨਸ ਬੇਨਤੀ, ਕਰੀ ਸੰਦ ਤੁਮ ਸੋ ਤਜ ਗਿਣਤੀ।
ਪੰਮਾ ਵਜ਼ੀਰ ਕਹਿੰਦਾ ਕਿ ਰਾਜੇ ਭੀਮ ਚੰਦ ਨੇ ਬਹੁਤੀ ਜ਼ਿਆਦਾ ਬੇਨਤੀ ਕੀਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ, ਉਹਨੇ ਸਾਰੀਆਂ ਗਿਣਤੀਆਂ ਨੂੰ ਛੱਡਿਆ ਤੇ ਤੁਹਾਡੇ ਨਾਲ ਸੰਧੀ ਕੀਤੀ।
ਜਾਣਤ ਪਾਚਿਤ ਹੋ ਗੁਰ ਸਾਚੇ, ਪ੍ਰੀਤ ਕਰਨ ਮੈਂ ਜਿਸ ਚਿਤ ਰਾਚੇ।
ਪੰਮਾ ਵਜ਼ੀਰ ਕਹਿੰਦਾ ਹੈ ਕਿ ਰਾਜਾ ਭੀਮ ਚੰਦ ਇਸ ਵੇਲੇ ਤੁਹਾਨੂੰ ਜਾਣ ਚੁੱਕਾ ਹੈ ਕਿ ਤੁਸੀਂ ਸੱਚੇ ਗੁਰੂ ਹੋ, ਇਸ ਕਰਕੇ ਉਹਨੇ ਹਿੱਤ ਤੇ ਚਿੱਤ ਦੇ ਨਾਲ ਤੁਹਾਡੇ ਨਾਲ ਪ੍ਰੀਤ ਕੀਤੀ ਹੈ, ਪਿਆਰ ਕੀਤਾ ਹੈ।
ਸਭਾ ਵਿਖੇ ਸੁਣ ਕਰ ਅਸ ਬੈਨ, ਕਹਿਓ ਪ੍ਰਭੂ ਤਿਸ ਦਿਸ਼ ਕਰ ਨੈਨ।
ਜਦੋਂ ਪੰਮੇ ਵਜ਼ੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਵੀ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਬੋਲੀਆਂ ਗੱਲਾਂ ਨੂੰ ਸੁਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਪੰਮੇ ਦੇ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ,
ਕਹਿੰਦੇ ਨੇ ਪੰਮਾ ਵਜ਼ੀਰ ਆਖਰ ਬੇਪੀਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਪੰਮਾ ਵਜ਼ੀਰ ਹੈ ਆਖਰਕਾਰ ਅੰਤ ਨੂੰ ਬੇਪੀਰਾ ਹੀ ਨਿਕਲੇਗਾ।
ਕਹਿੰਦੇ ਨੇ ਬਾਹਮਣ ਕਾ ਬੋਲ ਸਮਝ ਬਿਨ ਸੋਲ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਦੂਜਾ ਬਚਨ ਕੀਤਾ ਕਿ ਬਾਹਮਣ ਕਾ ਬੋਲ ਸਮਝ ਬਿਨ ਸੋਲ, ਭਾਵ ਕਿ ਠੰਡ ਪਾਉਣ ਵਾਲਾ ਸੁਖਦਾਈ ਹੈ ਬਾਹਮਣ ਦਾ ਬੋਲ, ਪਰ ਬੇਸਮਝਿਆਂ ਦੇ ਵਾਸਤੇ, ਸਮਝ ਵਾਲਿਆਂ ਦੇ ਵਾਸਤੇ ਨਹੀਂ। ਇਸ ਤੋਂ ਇਲਾਵਾ ਇਹਨਾਂ ਸ਼ਬਦਾਂ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ 16 ਆਨੇ ਬੇਸਮਝੀ ਦਾ ਹੈ ਬ੍ਰਾਹਮਣ ਦਾ ਬਚਨ ਜੋ ਬ੍ਰਾਹਮਣ ਬੋਲੇ।
ਰਾਜਪੂਤ ਕੀ ਜਾਤ
ਨਾ ਮੀਤ ਸਾਧੂ ਨਾ ਤਾਤ ਮਾਤ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਜਪੂਤਾਂ ਦੀ ਜਿਹੜੀ ਜਾਤ ਹੈ, ਨਾ ਮੀਤ ਸਾਧੂ ਨਾ ਤਾਤ ਮਾਤ, ਨਾ ਸਾਧੂ ਦੀ ਤੇ ਨਾ ਹੀ ਪਿਤਾ ਦੀ ਤੇ ਨਾ ਹੀ ਮਾਤਾ ਦੀ ਮਿੱਤਰ ਹੈ, ਰਾਜਪੂਤਾਂ ਦੀ ਜਾਤ ਐਸੀ ਹੈ, ਸਤਿਗੁਰਾਂ ਨੇ ਐਸੇ ਬਚਨ ਕੀਤੇ। ਸੰਪਾਦਕ ਜੀ ਲਿਖਦੇ ਨੇ ਇਸ ਦਾ ਭਾਵ ਰਾਜ ਕਰਨ ਹਾਰਾਂ ਤੋਂ ਹੈ, ਜੋ ਰਾਜ ਦੀ ਖਾਤਰ ਮਾਤਾ ਪਿਤਾ ਸਾਧੂ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਜਿਵੇਂ ਅਖੌਤ ਹੈ, ਰਾਜ ਪਿਆਰੇ ਰਾਜਿਆਂ ਵੀਰ ਦੁਪਿਆਰੇ, ਗੁਰੂ ਜੀ ਨੂੰ ਜੋ ਪਹਾੜੀ ਰਾਜਿਆਂ ਵੱਲੋਂ ਦਗੇ ਦੇ ਤਜਰਬੇ ਹੋ ਚੁੱਕੇ ਸਨ, ਉਹਨਾਂ ਦੇ ਵੱਲ ਸਹਿਣਤ ਹੈ। ਇਹੋ ਹੀ ਭਾਵ ਅਗਲੇ ਵਾਕ ਦੇ ਵਿੱਚ ਦਸ ਦੇ ਵਿੱਚ ਖੁੱਲਦਾ ਹੈ ਕਿ ਰਾਜ ਘਰਾਣਿਆਂ ਨੇ ਕਈ ਵੇਰ ਜੰਮਣ ਵਾਲੇ ਮਾਰੇ ਹਨ, ਇਹ ਲੋਕ ਪਾਲਣ ਹਾਰਿਆਂ ਦੇ ਪੁੱਤਰ ਮਿੱਤਰਾਂ ਤੱਕ ਨੂੰ ਵੀ ਮਾਰਨੋਂ ਨਹੀਂ ਟਲਦੇ। ਗੁਰੂ ਜੀ ਜਨਾਹ ਇਹ ਰਹੇ ਹਨ ਕਿ ਇਹ ਪੰਮਾ ਵੀ ਦਗੇ ਕਰਨ ਵਾਲਾ ਹੈ ਤੇ ਇਸ ਨੂੰ ਕੱਲਣ ਵਾਲੇ ਵੀ ਕਪਟ ਹੀ ਕਰ ਰਹੇ ਹਨ, ਇਸ ਕਰਕੇ ਸਤਿਗੁਰਾਂ ਨੇ ਐਸੇ ਬਚਨ ਆਖੇ। ਇਸ ਤੋਂ ਇਲਾਵਾ ਮਾਝ ਰਾਗ ਦੀ ਵਾਰ ਦੇ ਵਿੱਚ ਇੱਕ ਸਲੋਕ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ, ਉਹਦਾ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਣ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਇਹਦਾ ਭਾਵ ਹੈ ਕਿ ਜੇਕਰ ਰਤ ਲੱਗ ਜਾਵੇ, ਜੇਕਰ ਖੂਨ ਲੱਗ ਜਾਵੇ ਕੱਪੜਿਆਂ ਨੂੰ, ਤੇ ਜਿਹੜੇ ਕੱਪੜੇ ਨੇ ਉਹ ਮਲੀਨ ਹੋ ਜਾਂਦੇ ਨੇ, ਉਹ ਅਪਵਿੱਤਰ ਹੋ ਜਾਂਦੇ ਨੇ, ਤੇ ਕਹਿੰਦੇ ਨੇ ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਜਿਹੜੇ ਮਾਨਸਾ ਦੀ ਰਤ ਪੀ ਜਾਂਦੇ ਨੇ, ਫਿਰ ਉਹਨਾਂ ਦੇ ਮਨ ਕਿਸ ਤਰੀਕੇ ਦੇ ਨਾਲ ਮੈਲ ਤੋਂ ਰਹਿਤ ਹੋ ਸਕਦੇ ਨੇ, ਕਿਸ ਤਰ੍ਹਾਂ ਨਿਰਮਲ ਹੋ ਸਕਦੇ ਨੇ। ਭਾਵ ਕਿ ਜਿਹੜਾ ਪਹਾੜੀ ਰਾਜਾ ਭੀਮ ਚੰਦ ਹੈ, ਲੋਕਾਂ ਦੇ ਖੂਨ ਨੂੰ ਚੂਸ ਜਾਂਦਾ ਹੈ, ਇਸ ਕਰਕੇ ਇਹ ਰਤ ਪੀਣ ਵਾਲਾ ਹੈ, ਇਹਦਾ ਮਨ ਕਿਵੇਂ ਨਿਰਮਲ ਹੋ ਸਕਦਾ ਹੈ। ਜੇਕਰ ਰਾਜਾ ਭੀਮ ਚੰਦ ਕਪਟੀ ਹੈ, ਉਹਦਾ ਮਨ ਨਿਰਮਲ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਰਾਜੇ ਦਾ ਪੰਮਾ ਵਜ਼ੀਰ ਵੀ ਕਪਟੀ ਹੈ, ਇਹਦਾ ਵੀ ਮਨ ਨਿਰਮਲ ਨਹੀਂ।
ਤਰਕਤ ਗੁਰ ਕੇ ਬਾਕ ਸੁਣੇ ਜਬ, ਹੇਤ ਹਟਾਵਣ ਪੰਮਾ ਕਹਿ ਤਬ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰਕ ਦੇ ਨਾਲ ਪੰਮੇ ਵਜ਼ੀਰ ਦੇ ਵਾਸਤੇ ਆਖਿਆ, ਤੇ ਫਿਰ ਪੰਮਾ ਅੱਗੋਂ ਬੋਲਿਆ, ਕਹਿੰਦਾ, ਸੁਣੋ ਪ੍ਰਭੂ ਕੋ ਕਰੈ ਕੋ ਕਰਨੀ, ਫਿਰ ਪਛਤਾਏ ਪਰੇ ਜੋ ਸ਼ਰਨੀ। ਹੱਥ ਜੋੜ ਕੇ ਪੰਮਾ ਕਹਿੰਦਾ ਕਿ ਸੁਣੋ ਸਤਿਗੁਰੂ ਜੀ ਮੇਰੀ ਬੇਨਤੀ ਨੂੰ, ਜੇਕਰ ਕੋਈ ਮਨੁੱਖ ਕੋ ਕਰਨੀ ਕਰਦਾ, ਮਾੜਾ ਕੰਮ ਕਰਦਾ, ਤੇ ਜੇਕਰ ਫਿਰ ਆਪਣੀ ਕੀਤੀ ਦੇ ਉੱਤੇ ਪਛਤਾਵਾ ਕਰਕੇ ਉਹ ਚਰਨਾਂ ਦੀ ਸ਼ਰਨ ਦੇ ਵਿੱਚ ਪੈ ਜਾਂਦਾ, ਤੇ ਫਿਰ ਉਸ ਨੂੰ ਮਾਫ ਕਰਨਾ ਯੋਗ ਬਣਦਾ।
ਤਿਸ ਕੋ ਤਿਆਗਣ ਨਹੀਂ ਬਣ ਆਵੈ, ਏਵ ਆਪ ਸਮ ਗੁਰੂ ਅਲਾਵੈ।
ਭਾਵ ਕਿ ਤੁਹਾਡੇ ਵਰਗੇ ਗੁਰੂ ਇਸੇ ਤਰ੍ਹਾਂ ਕਹਿੰਦੇ ਨੇ ਕਿ ਜੇਕਰ ਕੋਈ ਗਲਤੀ ਕਰਕੇ ਮਾਫ਼ੀ ਮੰਗ ਲੈਂਦਾ, ਤੇ ਫਿਰ ਉਸ ਨੂੰ ਤਿਆਗਣਾ ਨਹੀਂ ਚਾਹੀਦਾ, ਉਹਨੂੰ ਆਪਣੇ ਨਾਲ ਮਿਲਾ ਲੈਣਾ ਚਾਹੀਦਾ। ਪੰਮਾ ਵਜ਼ੀਰ ਕਹਿੰਦਾ ਕਿ ਮੈਂ ਜਾਣਦਾ ਹਾਂ ਕਿ ਮੈਂ ਵੀ ਕਪਟ ਕੀਤਾ, ਮੇਰੇ ਰਾਜੇ ਭੀਮ ਚੰਦ ਨੇ ਵੀ ਕਪਟ ਕੀਤਾ, ਪਰ ਕਹਿਣ ਲੱਗਾ, ਸੱਚੇ ਪਾਤਸ਼ਾਹ ਇਸ ਵੇਲੇ ਅਸੀਂ ਬਿਲਕੁਲ ਸਰਲ ਹਾਂ, ਇਸ ਕਰਕੇ ਤੁਹਾਨੂੰ ਚਾਹੀਦਾ ਕਿ ਸਾਡੇ ਨਾਲ ਮਿਲਾਪ ਕਰੋ।
ਅਪਰ ਸੇਖ ਸੋਢੀ ਗਣ ਪਾਸ, ਸੁਣ ਦੋਇ ਦਿਸ਼ ਤੇ ਕਰਤ ਪ੍ਰਕਾਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸੋਢੀ ਤੇ ਹੋਰ ਸਤਿਗੁਰਾਂ ਦੇ ਜਿਹੜੇ ਦਾਸ ਸਨ, ਉਹ ਦੋਵਾਂ ਪਾਸਿਆਂ ਦੀਆਂ ਗੱਲਾਂ ਨੂੰ ਸੁਣ ਰਹੇ ਸਨ। ਭਾਵ ਕਿ ਜੋ ਕੁਝ ਪੰਮੇ ਨੇ ਆਖਿਆ ਉਹ ਵੀ ਸੁਣਿਆ, ਜੋ ਕੁਝ ਸਤਿਗੁਰਾਂ ਨੇ ਪੰਮੇ ਦੇ ਵਾਸਤੇ ਤੇ ਰਾਜੇ ਭੀਮ ਚੰਦ ਦੇ ਵਾਸਤੇ ਆਖਿਆ ਉਹ ਵੀ ਸੁਣਿਆ, ਤੇ ਫਿਰ ਹੱਥ ਜੋੜ ਕੇ ਸਿੱਖਾਂ ਨੇ ਅਰਜ ਕੀਤੀ,
ਮਹਾਰਾਜ ਇਸ ਹੀ ਬਿਦਿਆ ਹੈ ਜਿਸ ਪ੍ਰਕਾਰ ਰਾਵਰ ਅਬ ਕਹੈ।
ਸਿੱਖ ਕਹਿੰਦੇ ਨੇ, ਮਹਾਰਾਜ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਕਿਆ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਤੁਸੀਂ ਬਚਨ ਕਰ ਰਹੇ ਹੋ, ਪਰ ਕਹਿੰਦੇ ਨੇ ਤਉ ਦੇਖੀਏ ਆਪ ਵਿਚਾਰ, ਨਿਤ ਹੀ ਕਰਨੇ ਜੰਗ ਬਲ ਧਾਰ। ਪਰ ਸੱਚੇ ਪਾਤਸ਼ਾਹ ਜੀ, ਤਾਂ ਵੀ ਤੁਹਾਨੂੰ ਵਿਚਾਰ ਕਰਕੇ ਦੇਖਣੇ ਚਾਹੀਦੇ ਹੈ ਕਿ ਨਿਤ ਹੀ ਜੰਗ ਕਰਨੇ ਬਲ ਨੂੰ ਧਾਰਨ ਕਰਕੇ ਇਹ ਵੀ ਕੋਈ ਚੰਗੀ ਗੱਲ ਨਹੀਂ।
ਮਾਰਨ ਮਰਨ ਹੋਤ ਸਮੁਦਾਈ,
या ते पली न नीत लराई। रण भूमि दे विच बड़िया नू मारिया जांदा है, बड़े अपने भी मर जांदे ने इस तरीके दे नाल, या ते पली न नीत लड़ाई। इस करके सच्चे पातशाह जी नित दी लड़ाई चंगी नहीं है। इस करके सानू चाहिदा है कि पम्मे दी आखी हुई गल नू प्रवान करिए ते राजे भीम चंद दे नाल मिलाप ही रखिए। करनी संद है अब निकी, इम इच्छा है सबके जी की। कुछ सिखा ने आख्या के सारे दे सच्चे पातशाह एहो इच्छा है, एहो मर्जी है कि राजे भीम चंद दे नाल मिलाप ही करके रखना चाहिए, यही सारे तो चंगी गल। योद्ध बिसाल पए बहुत तेरे, लड़त हजारों सपाट नबेरे। सच्चे पातशाह जी बड़े वड्डे युद्ध पहला हो चुके ने, जिन्हां युद्धां दे विच हजारां सूरमियां दा नबेड़ा हो गया, विरोधियां दा ते अपना वी। इम सुन के सब ते गुण खानी, करत सुनावण बोले बानी। कवि संतोख सिंह जी लिखते ने कि जदों सिखां ने इस तरह की अर्ज की ते फिर गुणा की खाण सतगुरु गोबिंद सिंह सच्चे पातशाह जी दोबारा बोले। सतगुरु सच्चे पातशाह जी ने वचन किया, अद कपाला राजपूत कुल, जिन्ना जमना शतर, पालन हारिया मार के पूत मीत सिर कतर। सतगुरु गोबिंद सिंह सच्चे पातशाह जी कहिंदे ने, सतगुरु जी कहिंदे ने कि पालन हारिया नू मार के पुत्रां मित्रां दा सिर तक कट लैंदे हन, पहाड़ियां दे कोलों भला कदे नहीं हुंदा। इन्हां दा विसा समझ के भी करना नहीं चाहिदा, पाव के इन्हां दा कदे विसा करना ही नहीं चाहिदा। पाला ना होए पहाड़िया, समझ विसाही ले, आए पीड़ साधु बने दगा बाप को दे। सतगुरु सच्चे पातशाह जी कहिंदे ने कि भला ये कदे भी कर ही नहीं सकते, पहाड़ियां दे कोलों भला कदे नहीं हुंदा, इन्हां दा विसा बिल्कुल करना नहीं चाहिदा। सतगुरु जी कहिंदे ने अपने ते पीड़ आ बने तां साध तक बन के भी छुटकारा पा लैंदे ने, ते अपनियां ते जे आ बने ते प्यो नूं भी दगा दे जांदे ने, पाव के अपने बाप दे भी ये कदे सके नहीं बनदे। घर में अन्न दुध पात बहो, शरदा देवन माज, करो मीत तब पर्वती समय काम के बाज। सतगुरु सच्चे पातशाह जी ने अगे वचन किया, सतगुरु जी कहिंदे ने कि जे अपने घर दे विच अन्न दुध पात बहुत होण, पाव के चौल बहुते होण, ते देण दे विच भी बहुती श्रद्धा होवे, तां पहाड़ियां नूं मित्र बना लो, पर जदों तुहानूं कम पएगा पहाड़िए बांझ इस्त्री दे वांग निकम्मे ही तुहाडे वास्ते साबत होणगे। एक लोक कति भी है, पाव के एक मुहावरा भी बनिया होया, पहाड़िए मित किसके पात खाए औ खिसके। पाव के पहाड़िए कदों किसे दे मित्र बनदे ने, चौल खादे ते फिर पासे निकल के खिसक जांदे ने। सतगुरु सच्चे पातशाह जी कहिंदे ने इस करके ये बांझ इस्त्री दे वांग निकम्मे ही साबत होणगे जदों तुहानूं कोई कम पवेगा। पाव के सतगुरु जी कहिंदे ने कि जिवें बांझ इस्त्री किसे भी बच्चे नूं जन्म नहीं दे सकदी, इसे तरीके दे नाल कदे इस मदद नहीं कर सकदे। सतगुरु सच्चे पातशाह जी सारे इस तरह के बचन करके सारे खालसे सिंघां नूं यही समझा रहे ने कि पहाड़ियां दे नाल मित्रता पाउणी, मेल मिलाप वधाउणा ये चंगी गल ने। बात करे अत मोह की, अंतर दुबदा पूर, लैणे स्यो खाने पला, बिपता दिख रहे दूर। सतगुरु सच्चे पातशाह जी कहिंदे ने कि लैण खाण दे नाल तां भले रहिंदे हन, पर जदों बिपता पैंदी है ते देख के परे हट जांदे ने। इसे तरीके दे नाल सतगुरु जी कहिंदे ने कि दूर रहिंदे ने जदों बिपता पैंदी है, लैण ते खाण दे वास्ते लागे रहिंदे ने। सुन सभा सब एव पहारी करें दगा निज बाप संगारी। सतगुरु सच्चे पातशाह जी ने आख्या सारी सभा नू के पहाड़िए दगा करन वाले ने धोखेबाज ने साडे नाल किवें दा वर्ता करनगे जिहड़े के बाप तक नू वी दगा दे दिंदे ने। हमारे संग कहां सुध होए कट तू भी कब मदर ना जोए। सतगुरु गोविंद सिंह जी कहिंदे कि जिहड़े बाप दे सके नहीं बनदे जिहड़े प्यो दे सके नहीं बनदे ओह साडे किवें सके बनणगे। कट तू भी कब मदर ना होए। सतगुरु सच्चे पातशाह जी कहिंदे कौड़ा जिहड़ा तुम्मा हुंदा है जिस तरह वह कदे मिठा नहीं हुंदा इसे तरीके दे नाल ये पहाड़िए ने यह कदे मिठे नहीं हो सकते ये कौड़े ही रहणगे।
सुण पूछ कब होए न सुदी जे नल की मैं राख सुदी।
सतगुरु गोविंद सिंह जी कहिंदे ने कि आम मुहावरा है कि कुत्ते दी पूछ कदे भी सिद्धी नहीं हो सकती भावे किन्ना ही चिर उस नूं नलकी दे विच पा के रख्या जावे जदों पूछ नूं बाहर कढोगे वह टेढ़ी दी टेढ़ी ही रहेगी। सतगुरु नानक देव सच्चे पातशाह जी ने मारू राग दे विच एक बचन लिखा है। सतगुरु सच्चे पातशाह जी लिखते ने पंडित संग वसै जन मूर्ख आगम सास सुने अपना आप तू कबू ना छोड़स स्वाण पूछ रे। डड्डू दे बारे सतगुरु सच्चे पातशाह जी ने यह शब्द अंकित किया है ते सतगुरु सच्चे पातशाह जी प्रमाण देंदे ने कबू ना छोड़स स्वाण पूछ रे पर डड्डू तू अपनी आदत नूं इस तरह नहीं छड़दा जिवें कि कुत्ते दी पूछ कदे सिद्धी नहीं हुंदी पाव के तेरी आदत बदल नहीं सकदी। मेरा सिर्फ कहण तों भाव है कि सतगुरु गोविंद सिंह जी कहिंदे ने कि पहाड़िए कुत्ते दी पूछ वर्गे ने जिहड़े कदे सिद्धे नहीं हो सकते भावें किन्ना ही चिर कुत्ते दी पूछ नूं नलकी दे विच पाइप दे विच पा के सिद्धा रखण दा यतन कीता जावे पर जदों भी पूछ बाहर निकलेगी वह टेढ़ी दी टेढ़ी रहेगी। इसे तरह पहाड़िए राजे बड़े टेढ़े ने यह कदे सिद्धे नहीं हो सकते इन्हां दे मन सरल नहीं हो सकते।
जिस किस को जिम सहज सुभाए कबू न बिनस करे उपाए।
पाव के जिमे ना किमे सहज सुभाव वाले ये कदे हो ही नहीं सकते कबू ना बिनस करे उपाए भावे कोई किन्ने ही यतन कर लवे इन्हां नूं सरल नहीं कर सकता।
हम क्या कहें सकल तुम जानो पारे बात पली नहीं मानो।
इस तों बाद सतगुरु जी कहिंदे ने कि असीं बहुता ज्यादा तुहानूं की आखीए। सतगुरु जी अपने सिंघां नूं कहिंदे ने कि तुसीं बहुत सियाणे हो पर यह बात भली नहीं मानो पर यह जिहड़ी गल है ना विलाप वाली सतगुरु जी कहिंदे ने कि साडे मुताबक चंगी ने।
सुन गुर ते सब हिन तब कहियो अब तो मेल अच्छे रो लहियो।
पर कवि संतोख सिंह जी लिखते ने कि सतगुरां दे बचना नूं सुनन तों बाद फिर सिंघां ने आख्या नहीं सच्चे पातशाह जी हुण ते मिलाप ही चंगी गल है।
साहिब पुण तू शण कर रहे सब की मत लख क्यों ना कहे।
कवि संतोख सिंह जी लिखते ने कि जदों सारिया ने मिलके यही गल आखी है कि सच्चे पातशाह जी नहीं मिलाप ही चंगा है ते फिर सतगुरु गोविंद सिंह सच्चे पातशाह जी चुप ही रहे कोई वचन ना आख्या क्योंकि सतगुरु ने जाणिया कि सारिया का इको मता है इस करके सतगुरु जी फिर ना बोले।
पमा रहन लग्यो गुर पास अनक बिदन की बुद्ध पर काश।
ते पम्मा रहन दे वास्ते आया सी ਉਹ ਫਿਰ ਅਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਕੋਲ ਰਹਿਣ ਲੱਗਾ ਹੈ ਅਨੇਕਾਂ ਵਿਧੀਆਂ ਦੇ ਨਾਲ ਉਹ ਆਪਣੀ ਬੁੱਧੀ ਦਾ ਪ੍ਰਗਟਾਵਾ ਕਰਦਾ ਹੈ।
ਨਿਤ ਹਜ਼ੂਰ ਕੋ ਦਰਸ਼ਨ ਕਰੈ ਸਕਲ ਭੇਦ ਕੋ ਨਿਜ ਮਤ ਤਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਹੀ ਸਤਿਗੁਰਾਂ ਦੇ ਹਜ਼ੂਰ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ ਇਸ ਤੋਂ ਇਲਾਵਾ ਸਾਰੇ ਭੇਤ ਨੂੰ ਆਪਣੇ ਮਤ ਦੇ ਵਿੱਚ ਧਾਰਨ ਕਰਦਾ ਰਹਿੰਦਾ ਹੈ ਭਾਵ ਕੇ ਭੇਤ ਲੈਂਦਾ ਰਹਿੰਦਾ।
ਸੁਮਤਵੰਤ ਬਹੁ ਚਤਰ ਸਿਆਣਾ ਮਿਲ ਮਿਲ ਸਭਣ ਸੰਗ ਹਿਤ ਠਾਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਸੁਮਤ ਵਾਲਾ ਹੈ ਬੜਾ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ। ਪੰਮਾ ਵਜ਼ੀਰ ਇਸ ਤੋਂ ਇਲਾਵਾ ਬੜਾ ਚਤੁਰ ਤੇ ਬੜਾ ਸਿਆਣਾ ਹੈ। ਇਸ ਕਰਕੇ ਉਹਨੇ ਗੱਲਾਂ ਬਾਤਾਂ ਦੇ ਨਾਲ ਸਾਰੇ ਖਾਲਸੇ ਦੇ ਨਾਲ ਆਪਣਾ ਪਿਆਰ ਵਧਾ ਲਿਆ। ਗੁਰ ਪੀ ਲਗੇ ਵਿਸਾਹ ਕਰਨ ਕੋ ਬੋਲੇ ਤੇ ਸੋ ਹੇਤ ਤਰਨ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰ ਪੀ ਲਗੇ ਵਿਸਾਹ ਕਰਨ ਕੋ, ਭਾਵ ਕੇ ਸਤਿਗੁਰੂ ਜੀ ਵੀ ਵਿਸਾਹ ਕਰਨ ਲੱਗੇ ਨੇ। ਇੱਥੇ ਹੁਣ ਧਿਆਨ ਦੇ ਨਾਲ ਸੋਚਣ ਦੀ ਲੋੜ ਹੈ ਕਿ ਸਤਿਗੁਰੂ ਜੀ ਤੇ ਅੰਤਰਜਾਮੀ ਨੇ, ਉਹਨਾਂ ਨੂੰ ਤੇ ਦਗੇ ਬਾਜੀ ਦਾ ਪਤਾ ਹੈ, ਪਰ ਫੇਰ ਵੀ ਸਤਿਗੁਰਾਂ ਨੇ ਵਿਸਾਹ ਕਿਉਂ ਕੀਤਾ? ਸੰਪਾਦਕ ਜੀ ਲਿਖਦੇ ਨੇ, ਭਾਵ ਇਹ ਹੈ ਕਿ ਉਸ ਉੱਪਰ ਬੇਵਸਾਹੀ ਨੂੰ ਪਹਿਲੇ ਦਿਨ ਵਾਂਗੂ ਹੁਣ ਤਾਨੇ ਬੋਲੀ ਦੇ ਵਿੱਚ ਸਮਝਾਉਂਦੇ ਨੇ। ਭਾਵ ਕਿ ਜਿਵੇਂ ਤਾਨੇ ਦੇ ਨਾਲ ਗੱਲਾਂ ਆਖੀਆਂ ਸਨ ਕਿ ਬੇਪੀਰਾ ਹੈ, ਇਹ ਦਗਾ ਦੇਵੇਗਾ, ਧੋਖਾ ਦੇਵੇਗਾ, ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਨੀਆਂ ਛੱਡ ਦਿੱਤੀਆਂ ਨੇ। ਬੋਲੇ ਤੇ ਸੋ ਹੇਤ ਤਰਨ ਕੋ, ਭਾਵ ਕਿ ਜਦੋਂ ਵੀ ਸਤਿਗੁਰੂ ਜੀ ਸਹਿ ਸੁਭਾਹੀ ਪੰਮੇ ਦੇ ਨਾਲ ਬੋਲਦੇ ਨੇ ਤੇ ਉਹ ਆਪਣਾ ਅੱਗੋਂ ਬਹੁਤਾ ਹੀ ਜ਼ਿਆਦਾ ਪਿਆਰ ਦਿਖਾਉਂਦਾ। ਗੁਰ ਟਿਗ ਬਿਨ ਪਨੇ ਬਹੁ ਬਿਦ ਕੀ, ਮਨ ਮੈਂ ਖੋਟ ਕਪਟ ਕਰ ਸੁਧ ਕੀ। ਸਤਿਗੁਰਾਂ ਦੇ ਕੋਲ ਬਹੁਤ ਵਿਧੀਆਂ ਦੇ ਨਾਲ ਬੇਨਤੀਆਂ ਕਰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਖੋਟ ਹੈ, ਇਸ ਕਰਕੇ ਸਾਰੀ ਜਿਹੜੀ ਖਬਰ ਹੈ ਉਹ ਲਿਖ ਕੇ ਰਾਜੇ ਭੀਮ ਚੰਦ ਦੇ ਤੱਕ ਪਹੁੰਚਾ ਦਿੰਦਾ। ਭੀਮ ਚੰਦ ਟਿਗ ਲਿਖੈ ਪਠਾਵੈ, ਨਿਤ ਬਿਰ ਤਾਂਤ ਬਰਤਨ ਜਿਮ ਆਵੈ। ਰੋਜ਼ ਦੀ ਰੋਜ਼ ਜਿਹੜੀ ਖਬਰ ਹੈ ਉਹ ਰਾਜੇ ਭੀਮ ਚੰਦ ਦੇ ਤੱਕ ਪਹੁੰਚਾ ਦਿੰਦਾ ਕਿ ਕਿਸ ਤਰੀਕੇ ਦਾ ਬਿਰਤਾਂਤ ਅੱਜ ਵਰਤਿਆ, ਭਾਵ ਕਿ ਅੱਜ ਕਿਸ ਤਰ੍ਹਾਂ ਮੇਰੇ ਨਾਲ ਬੋਲੇ, ਕਿੱਥੇ ਬੈਠੇ, ਕੀ ਕੁਝ ਕੀਤਾ, ਸਾਰਾ ਕੁਝ ਭੇਜਦਾ ਰਹਿੰਦਾ ਲਿਖ ਲਿਖ ਕੇ। ਆਵ ਮੇਰੇ ਬਸ ਮੇ ਗੁਰ ਹੋਏ, ਬੋਲੇ ਮਦਰ ਸੋ ਆਦਰ ਜੋਏ। ਇਸ ਤੋਂ ਇਲਾਵਾ ਇਹ ਵੀ ਲਿਖਿਆ ਕਿ ਹੁਣ ਤੇ ਸਤਿਗੁਰੂ ਜੀ ਮੇਰੇ ਵਸ ਦੇ ਵਿੱਚ ਹੋ ਗਏ ਨੇ, ਬੜਾ ਮਿੱਠਾ ਮੇਰੇ ਨਾਲ ਬੋਲਦੇ ਨੇ ਤੇ ਬੜਾ ਮੇਰਾ ਆਦਰ ਮਾਣ ਕਰਦੇ ਨੇ। ਅਨਕ ਬਾਤ ਮੈਂ ਕਹੋ ਕਰਾਵੋ, ਕੇਤਕ ਕੇ ਕਾਰਜ ਸੁਧ ਰਾਮੋ। ਲਿਖਿਆ ਹੈ ਪੰਮੇ ਨੇ ਚਿੱਠੀ ਦੇ ਵਿੱਚ, ਜਿਹੜੀ ਚਿੱਠੀ ਰਾਜੇ ਭੀਮ ਚੰਦ ਨੂੰ ਭੇਜੀ ਹੈ, ਅਨੇਕ ਬਾਤ ਮੈਂ ਕਹੋ ਕਰਾਵੋ, ਭਾਵ ਕਿ ਅਨੇਕਾਂ ਬੇਨਤੀਆਂ ਕਰਕੇ ਮੈਂ ਸਤਿਗੁਰਾਂ ਤੋਂ ਕਰਵਾ ਲੈਣਾ ਹਾਂ, ਕੇਤਕ ਕੇ ਕਾਰਜ ਸੁਧਾਰਾਵੋ। ਕਈ ਲੋਕ ਜਿਹੜੇ ਅਰਜ਼ਾਂ ਕਰਦੇ ਨੇ ਉਹਨਾਂ ਦੀਆਂ ਸਤਿਗੁਰਾਂ ਦੇ ਤੱਕ ਅਰਜ਼ਾਂ ਪਹੁੰਚਾ ਕੇ ਮੈਂ ਉਹਨਾਂ ਦੇ ਕੰਮਾਂ ਨੂੰ ਸਵਾਰ ਦੇਣਾ। ਪੜ ਪੜ ਭੀਮ ਚੰਦ ਹਰ ਖਾਵੈ, ਆਛੀ ਭਈ ਜੋ ਗੁਰ ਬਸ ਆਵੈ। ਪੰਮੇ ਵਜ਼ੀਰ ਦੀਆਂ ਲਿਖਤਾਂ ਨੂੰ, ਚਿੱਠੀਆਂ ਨੂੰ ਪੜ੍ਹ ਪੜ੍ਹ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੁੰਦਾ ਕਿ ਬੜੀ ਚੰਗੀ ਗੱਲ ਹੈ ਜੇਕਰ ਗੁਰੂ ਵਸ ਦੇ ਵਿੱਚ ਆ ਗਿਆ ਤਾਂ। ਸਿੱਖਣ ਕੇ ਸਮ ਬਣ ਕਰ ਪੰਮਾ, ਬੇਨਤੀ ਕਰੈ ਸੁਧਾਰੈ ਕੰਮਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਜਿਆਂ ਸਿੱਖਾਂ ਸੇਵਕਾਂ ਦੇ ਵਰਗਾ ਹੀ ਪੰਮਾ ਵਜ਼ੀਰ ਸਤਿਗੁਰਾਂ ਦੇ ਕੋਲ ਬਣ ਕੇ ਰਹਿੰਦਾ, ਬਹੁਤੀਆਂ ਬੇਨਤੀਆਂ ਕਰਕੇ ਬਹੁਤਿਆਂ ਦੇ ਕੰਮਾਂ ਨੂੰ ਸਵਾਰਦਾ। ਜਿਮ ਪ੍ਰਭੂ ਹਰਖਤ ਤਿਮ ਹੀ ਕਹੈ, ਤਿਮ ਹੀ ਕਾਰ ਕਰਨ ਚਿਤ ਚਹੈ। ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਣ ਉਹੀ ਗੱਲ ਕਹਿੰਦਾ, ਇਸ ਤੋਂ ਇਲਾਵਾ ਜਿਹੜੇ ਕੰਮ ਦੇ ਵਿੱਚ ਸਤਿਗੁਰੂ ਜੀ ਰਾਜ਼ੀ ਹੋਣ ਉਹੀ ਚਿੱਤ ਦੇ ਹਿੱਤ ਦੇ ਨਾਲ ਕੰਮ ਕਰਦਾ। ਇੱਕ ਦਿਨ ਲਿਖ ਭੇਜੀ ਸੁਧ ਐਸੇ, ਗੁਰ ਕੇ ਹੈ ਕੋਤਲ ਬਲ ਹੈ ਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਮੇ ਵਜ਼ੀਰ ਨੇ ਇੱਕ ਦਿਨ ਆਪਣੇ ਰਾਜੇ ਭੀਮ ਚੰਦ ਦੇ ਕੋਲ ਐਸੀ ਖਬਰ ਭੇਜੀ ਹੈ, ਗੁਰ ਕੇ ਹੈ ਕੋਤਲ ਬਲ ਹੈ ਸੇ, ਭਾਵ ਕੇ ਗੁਰੂ ਜੀ ਦੀ ਖਾਸ ਸਵਾਰੀ ਦੇ ਜਿਹੜੇ ਘੋੜੇ ਨੇ ਉਹ ਬੜੇ ਤਕੜੇ ਨੇ। ਤਸਕਰ ਪਠੋ ਲੇ ਹੋ ਕਢਵਾਏ, ਸਰਬ ਭੇਤ ਕੋ ਦਿਓ ਜਨਾਏ। ਲਿਖਿਆ ਚਿੱਠੀ ਦੇ ਵਿੱਚ ਕਿ ਗੁਰੂ ਦੇ ਘੋੜੇ ਬੜੇ ਤਾਕਤ ਵਾਲੇ ਹਨ, ਤੁਸੀਂ ਚੋਰਾਂ ਨੂੰ ਭੇਜੋ ਤੇ ਘੋੜੇ ਚੋਰੀ ਕਰਵਾ ਲਓ। ਰਾਜੇ ਭੀਮ ਚੰਦ ਦੇ ਵੱਲ ਚਿੱਠੀ ਲਿਖੀ ਹੈ, ਇਸ ਤੋਂ ਇਲਾਵਾ ਸਾਰਾ ਚੋਰੀ ਦਾ ਭੇਤ ਵੀ ਲਿਖ ਕੇ ਭੇਜਿਆ।
ਗਿਰ ਪਤ ਭੀਮ ਚੰਦ ਸੁਧ ਪਾਏ,
ਭੀਮ ਜਨਾਇਓ ਚੋਰ ਪਠਾਏ। ਰਾਜਾ ਭੀਮ ਚੰਦ ਚਿੱਠੀ ਨੂੰ ਪੜ੍ਹ ਕੇ ਬੜਾ ਖੁਸ਼ ਹੋਇਆ। ਸਾਰਾ ਭੇਤ ਤੇ ਲਿਖ ਕੇ ਭੇਜਿਆ ਹੋਇਆ ਸੀ ਕਿ ਕਿਸ ਤਰ੍ਹਾਂ ਘੋੜੇ ਚੋਰੀ ਕੀਤੇ ਜਾ ਸਕਦੇ ਨੇ। ਇਸ ਕਰਕੇ ਰਾਜੇ ਭੀਮ ਚੰਦ ਨੇ ਫਿਰ ਚੋਰਾਂ ਨੂੰ ਭੇਜਿਆ।
ਨਿਸਾ ਅੰਧੇਰੀ ਮੈਂ ਸੋ ਲਾਗੇ, ਲੈ ਕਰ ਗਮਣੇ ਮੂੜ ਆ ਪਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਨੇਰੀ ਰਾਤ ਦੇ ਵਿੱਚ ਚੋਰ ਲੱਗ ਗਏ, ਭਾਵ ਕੇ ਚੋਰ ਆਏ। ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਨੂੰ ਚੋਰੀ ਕੀਤਾ। ਜਿਹੜੇ ਕਵੀ ਜੀ ਲਿਖਦੇ ਨੇ ਬੜੇ ਮੂਰਖ ਸਨ ਤੇ ਖੋਟੇ ਭਾਗਾਂ ਵਾਲੇ ਸਨ।
ਪੋਪਤ ਕੋ ਦੀਨੇ ਤਬ ਜਾਏ, ਦੇਖਤ ਚਪਲ ਰਹੋ ਹਰ ਖਾਏ।
ਦੋਵੇਂ ਘੋੜੇ ਚੋਰੀ ਕਰਕੇ ਚੋਰ ਲੈ ਗਏ ਨੇ ਤੇ ਫਿਰ ਰਾਜੇ ਭੀਮ ਚੰਦ ਨੂੰ ਜਾ ਕੇ ਉਹ ਦਿੱਤੇ ਨੇ। ਚੰਚਲ ਤੇ ਬਲੀ ਘੋੜਿਆਂ ਨੂੰ ਦੇਖ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ।
ਪੌਣ ਪੰਮਾ ਗੁਰ ਕੇਰ ਖਜ਼ਾਨਾ, ਕਰੇ ਦ੍ਰਿਸ਼ਟ ਮੈਂ ਧਰ ਜਿਸ ਥਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਪੰਮਾ ਵਜ਼ੀਰ ਹੁਣ ਖਜ਼ਾਨੇ ਦੇ ਵੱਲ ਧਿਆਨ ਦੇਣ ਲੱਗਾ। ਕਰੈ ਦ੍ਰਿਸ਼ਟ ਮੈਂ ਧਰ ਜਿਸ ਥਾਨਾ, ਭਾਵ ਕੇ ਜਿੱਥੇ ਸਤਿਗੁਰਾਂ ਦਾ ਖਜ਼ਾਨਾ ਧਰਿਆ ਜਾਂਦਾ ਉਸ ਗੱਲ ਦੀ ਪੜਤਾਲ ਕਰਦਾ।
ਜਿਤ ਕਿਸ਼ੁਮਾਰ ਸਰਬ ਹੀ ਲਹਿ, ਤਸਕਰ ਕਰਮ ਸਾਧੂ ਬਣ ਰਹਿ।
ਜਿੰਨਾ ਕੁ ਖਜ਼ਾਨੇ ਦੇ ਵਿੱਚ ਧਨ ਜਮਾ ਉਸ ਸਾਰੇ ਧਨ ਨੂੰ ਵੀ ਭਲੀ ਪ੍ਰਕਾਰ ਦੇ ਨਾਲ ਪੰਮਾ ਜਾਣਦਾ ਹੈ। ਕਵੀ ਜੀ ਲਿਖਦੇ ਨੇ ਤਸਕਰ ਕਰਮ ਸਾਧ ਬਣ ਰਹਿ। ਚੋਰਾਂ ਵਾਲੇ ਕਰਮ ਨੇ, ਚੋਰਾਂ ਵਾਲੇ ਕੰਮ ਨੇ ਪੰਮੇ ਵਜ਼ੀਰ ਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਧੂ ਬਣ ਕੇ ਰਹਿੰਦਾ।
ਗੋਰੇ ਅੰਤਰ ਜਾਮੀ ਸਭ ਜਾਣ, ਤਉ ਨ ਮੁਖ ਤੇ ਬਿਦਤ ਬਖਾਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਅੰਤਰਜਾਮੀ ਨੇ, ਭਾਵੇਂ ਕਿ ਸਾਰਾ ਹੀ ਕੁਝ ਜਾਣਦੇ ਨੇ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਰੂਪ ਦੇ ਵਿੱਚ ਪੰਮੇ ਨੂੰ ਕੁਝ ਨਹੀਂ ਕਹਿੰਦੇ। ਸਤਿਗੁਰਾਂ ਨੂੰ ਪਤਾ ਹੈ ਕਿ ਪੰਮੇ ਨੇ ਘੋੜੇ ਚੋਰੀ ਕਰਵਾਏ ਨੇ, ਪਰ ਸਤਿਗੁਰਾਂ ਨੇ ਕੋਈ ਇਸ ਗੱਲ ਦਾ ਜ਼ਿਕਰ ਨਾ ਕੀਤਾ।
ਅਪਰ ਖਾਲਸਾ ਸੋਡੀ ਆਦ, ਸਭ ਸੋ ਪੰਮਾ ਕਰ ਸੰਵਾਦ।
ਹੋਰ ਜਿਹੜੇ ਖਾਲਸੇ ਨੇ ਤੇ ਜਿਹੜੇ ਸੋਢੀ ਨੇ ਉਹਨਾਂ ਸਾਰਿਆਂ ਦੇ ਨਾਲ ਪੰਮੇ ਦਾ ਬੜਾ ਸੁਖਮਈ ਸੰਵਾਦ ਹੁੰਦਾ ਹੈ, ਭਾਵ ਕੇ ਵਾਰਤਾਲਾਪ ਹੁੰਦਾ।
ਲੀਏ ਰਜਾਏ ਲਖੈ ਹਿਤ ਸਾਚਾ, ਕਣਕ ਕਲਸ ਜਿਮ ਵਿੱਚ ਬਿਖ ਰਾਖਾ।
ਭਾਵ ਕੇ ਸਾਰਿਆਂ ਨੂੰ ਰਿਝਾ ਲਿਆ ਹੈ ਪੰਮੇ ਵਜ਼ੀਰ ਨੇ। ਸਾਰੇ ਇਹ ਸਮਝਦੇ ਨੇ ਕਿ ਪੰਮਾ ਸਾਡੇ ਨਾਲ ਸੱਚਾ ਹਿਤ ਕਰਦਾ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ ਕਣਕ ਕਲਸ ਜਿਮ ਵਿੱਚ ਬਿਖ ਰਾਖਾ, ਭਾਵ ਕੇ ਸੋਨੇ ਦੇ ਘੜੇ ਦੇ ਵਿੱਚ ਜਿਵੇਂ ਜ਼ਹਿਰ ਰੱਖਿਆ ਹੋਵੇ, ਇਸ ਤਰ੍ਹਾਂ ਦਾ ਹੈ ਪੰਮਾ ਵਜ਼ੀਰ।
ਜਿਮ ਬਕ ਬਿਸਦ ਬਰਨ ਕੋ ਤਾਰੀ, ਧਿਆਨ ਪਰਾਇਨ ਰਹਿ ਇੱਕ ਸਾਰੀ।
ਕਵੀ ਜੀ ਦੂਸਰਾ ਪ੍ਰਮਾਣ ਦਿੰਦੇ ਨੇ ਬਗਲੇ ਵਰਗਾ ਉੱਜਲ ਰੰਗ ਧਾਰ ਕੇ ਰਲਿਆ ਰਹਿੰਦਾ, ਪਰ ਧਿਆਨ ਪਰਾਇਨ ਰਹਿ ਇੱਕ ਸਾਰੀ, ਧਿਆਨ ਇੱਕ ਸਾਰ ਉਹਦਾ ਖੋਟ ਦੇ ਵਿੱਚ ਹੀ ਜੁੜਿਆ ਰਹਿੰਦਾ। ਜਿਵੇਂ ਕਿ ਬਗਲਾ ਵੀ ਬਗਲਾ ਭਗਤ ਬਣ ਕੇ ਬਹਿ ਜਾਂਦਾ, ਸਮਾਧੀ ਲਾ ਲੈਂਦਾ, ਪਰ ਡੱਡੀਆਂ ਮੱਛੀਆਂ ਦੇ ਵੱਲ ਉਹਦਾ ਧਿਆਨ ਹੁੰਦਾ। ਇਸੇ ਕਰਕੇ ਇਹ ਵੀ ਬਗਲੇ ਵਰਗਾ ਹੈ ਜਿਹੜਾ ਕਿ ਸਤਿਗੁਰਾਂ ਦੇ ਹਜ਼ੂਰ ਸਾਧੂ ਬਣ ਕੇ ਰਹਿੰਦਾ, ਪਰ ਮਨ ਖੋਟਾ।
ਅੰਤਰ ਮਹਾ ਮਨੋਰਥ ਖੋਟਾ, ਤਿਮ ਪੰਮਾ ਗੁਰ ਟਿਗ ਮਤ ਮੋਟਾ।
ਜਿਵੇਂ ਅੰਦਰ ਬਗਲੇ ਦਾ ਖੋਟਾ ਹੁੰਦਾ, ਉਹ ਡੱਡੀਆਂ ਤੇ ਮੱਛੀਆਂ ਨੂੰ ਖਾਣ ਦੇ ਵਾਸਤੇ ਸਮਾਧੀ ਲਾਉਂਦਾ, ਇਸੇ ਤਰ੍ਹਾਂ ਅੰਦਰੋਂ ਪੰਮੇ ਦਾ ਵੀ ਮਨ ਖੋਟਾ ਹੈ। ਗੁਰ ਟਿਗ ਮਤ ਮੋਟਾ, ਭਾਵ ਕੇ ਬੁੱਧੀ ਦਾ ਖੋਟਾ ਹੈ, ਮੋਟਾ ਅੰਦਰੋਂ ਪੋਲਾ ਹੁੰਦਾ ਹੈ, ਭਾਵ ਕੇ ਬੜਾ ਖੋਟਾ ਹੈ ਰਾਜੇ ਦਾ ਵਜ਼ੀਰ ਪੰਮਾ।
ਸਕਲ ਕਾਰ ਦਾਰਨ ਕੋ ਹੇਰੈ, ਜਮਾ ਪਛਾਣ ਅਲਪ ਬੜੇਰੈ।
ਭਾਵ ਕੇ ਜਿੰਨੇ ਵੀ ਸਤਿਗੁਰਾਂ ਦੇ ਹਜ਼ੂਰ ਕਾਰਦਾਰ ਨੇ, ਜਿਹੜੇ ਸੇਵਾਦਾਰ ਨੇ, ਉਹਨਾਂ ਦੇ ਸਾਰੇ ਭੇਤ ਨੂੰ ਵੀ ਜਾਣਦਾ।
ਜਮਾ ਪਛਾਣ ਅਲਪ ਵਡੇਰੇ,
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਮਦਨ ਪਛਾਣਦਾ ਹੈ ਕਿ ਥੋੜੀ ਹੈ ਜਾਂ ਬਹੁਤੀ।
ਦਰ ਬਿਆਮ ਦਣ ਬਰਖ ਜਤੇਕ, ਅਰ ਜੋ ਖਰਚ ਜਲਦ ਬਵੇਕ।
ਭਾਵ ਕਿ ਅੰਨ ਆਦਿਕ ਦੀ ਜਮਾਂ ਗਿਣਤੀ ਕਿੰਨੀ ਹੈ, ਭਾਵ ਕਿ ਕੀ ਕੁਝ ਆਮਦਨੀ ਹੈ ਤੇ ਕਿੰਨਾ ਸਤਿਗੁਰੂ ਜੀ ਖਰਚ ਕਰਦੇ ਨੇ, ਇਸ ਗੱਲ ਨੂੰ ਵੀ ਸਮਝਦਾ। ਜਮਾ ਅਨਾਦ ਆਦਿ ਕੀ ਜੇਤੀ ਸਿਤਾ ਸਨੇਹ ਕ੍ਰਿਤ ਕੀ ਕੀਤੀ, ਭਾਵ ਕਿ ਕਿੰਨਾ ਅੰਨ ਇਹਨਾਂ ਦੇ ਕੋਲ ਜਮਾ ਹੈ, ਇਸ ਸਾਰੀ ਗਿਣਤੀ ਨੂੰ ਜਾਣਦਾ, ਕਿੰਨੀ ਖੰਡ ਹੈ, ਕਿੰਨਾ ਤੇਲ ਹੈ, ਕਿੰਨਾ ਘਿਓ ਹੈ, ਇਹ ਸਾਰੇ ਕੁਝ ਦੀ ਚੰਗੇ ਤਰੀਕੇ ਦੇ ਨਾਲ ਪੰਮੇ ਵਜ਼ੀਰ ਨੇ ਪੜਤਾਲ ਕੀਤੀ ਹੋਈ ਹੈ। ਕਿਉਂਕਿ ਜੇਕਰ ਸੋਚਦਾ ਕਿ ਘੇਰਾ ਪਾਇਆ ਜਾਵੇਗਾ ਤੇ ਕਿੰਨਾ ਕਿੰਨਾ ਦੇ ਕੋਲ ਰਾਸ਼ਨ ਹੈ, ਕਿੰਨਾ ਕੰਨ ਹੈ, ਭਾਵ ਕਿ ਕਿੰਨੇ ਦਿਨਾਂ ਦੇ ਤੱਕ ਇਹਨਾਂ ਦਾ ਗੁਜ਼ਾਰਾ ਚੱਲ ਸਕਦਾ। ਗੁਲ ਕਾਇਰ ਬਰੂਦ ਜੇ ਤਿਆਰੀ ਸਦਾ ਸਮੀਪ ਜੇ ਆਇਦ ਤਾਰੀ, ਕਿੰਨੀਆਂ ਗੋਲੀਆਂ ਨੇ, ਕਿੰਨਾ ਬਰੂਦ ਹੈ, ਇਸ ਤੋਂ ਇਲਾਵਾ ਕਿੰਨੇ ਜ਼ਿਆਦਾ ਤੋਂ ਜ਼ਿਆਦਾ ਸਿੰਘ ਸ਼ਸਤਰਧਾਰੀ ਸਤਿਗੁਰਾਂ ਦੇ ਲਾਗੇ ਜ਼ਿਆਦਾਤਰ ਰਹਿੰਦੇ ਨੇ, ਇਹ ਵੀ ਪੜਚੋਲ ਕਰਦਾ। ਚਾਕਰ ਹਿੰਦ ਤੁਰਕ ਕਤੇਕ ਗੁਰਸਿੱਖੀ ਤੇ ਸਿੰਘ ਜਤੇਕ, ਗੁਰੂ ਦੀ ਫੌਜ ਦੇ ਵਿੱਚ ਕਿੰਨੇ ਹਿੰਦੂ ਸੈਨਿਕ ਨੇ, ਕਿੰਨੇ ਤੁਰਕ ਸੈਨਿਕ ਨੇ, ਇਸ ਤੋਂ ਇਲਾਵਾ ਗੁਰੂ ਦੇ ਸਿੰਘ ਸੈਨਾ ਦੇ ਵਿੱਚ ਕਿੰਨੇ ਸ਼ਾਮਲ ਨੇ, ਇਹਨਾਂ ਗੱਲਾਂ ਦੀ ਵੀ ਵਿਚਾਰ ਕਰਦਾ। ਗੁਰੂ ਗਰੀਬ ਨਿਵਾਜ ਸਮਾਜਾ ਲੈ ਸਭ ਭੇਤ ਲਿਖੇ ਨਿਜ ਰਾਜਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਗਰੀਬ ਨਿਵਾਜ ਨੇ, ਜਿਹੜੇ ਗਰੀਬਾਂ ਨੂੰ ਨਿਵਾਜਣ ਵਾਲੇ ਨੇ, ਉਹਨਾਂ ਦੇ ਸਾਰੇ ਸਾਜੋ ਸਮਾਨ ਦੀ ਗਿਣਤੀ ਕਰਕੇ ਰਾਜੇ ਭੀਮ ਚੰਦ ਦੇ ਕੋਲ ਭੇਜਦਾ ਰਹਿੰਦਾ, ਇੰਨੇ ਸਿੰਘ ਨੇ, ਇੰਨੇ ਹਿੰਦੂ ਨੇ, ਇੰਨੇ ਤੁਰਕ ਨੇ, ਇੰਨੀਆਂ ਗੋਲੀਆਂ ਨੇ, ਇੰਨਾ ਬਰੂਦ ਹੈ, ਇੰਨੀ ਆਮਦਨ ਹੈ, ਇੰਨਾ ਖਰਚਾ ਹੈ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਲਿਖ ਲਿਖ ਕੇ ਭੇਜਦਾ ਰਾਜੇ ਭੀਮ ਚੰਦ ਦੇ ਵੱਲ ਪੰਮਾ ਵਜ਼ੀਰ। ਇੱਕ ਵਾਰ ਲਿਖ ਖਬਰ ਪਠਾਈ ਤੁਰਕਾਨੇ ਕੀ ਫੌਜ ਚੜਾਈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵੇਰ ਖਬਰ ਪਹੁੰਚਾਈ ਹੈ, ਤੁਰਕਾਨੇ ਕੀ ਫੌਜ ਚੜਾਈ, ਭਾਵ ਕੇ ਤੁਰਕਾਂ ਨੂੰ ਖਬਰ ਘੱਲ ਕੇ ਉਹਨਾਂ ਦੀ ਫੌਜ ਦੀ ਚੜਾਈ ਕਰਵਾਈ ਗੁਰੂ ਦੇ ਉੱਤੇ। ਗੁਰ ਸੰਗ ਹੋਏ ਜੰਗ ਸੁਣਾਇਓ ਆਪਣੀ ਦਿਸ਼ ਤੇ ਨੇਹ ਜਨਾਇਓ, ਭਾਵ ਕੇ ਸਿੱਖਾਂ ਨੂੰ ਸੁਣਾਇਆ ਕਿ ਤੁਰਕਾਂ ਦਾ ਗੁਰੂ ਦੇ ਨਾਲ ਜੰਗ ਹੋਏਗਾ, ਪਰ ਨਾਲ ਆਪਣਾ ਹਿੱਤ ਜਨਾਇਆ ਕਿ ਅਸੀਂ ਮਦਦ ਕਰਾਂਗੇ, ਭਾਵ ਕੇ ਤੁਰਕ ਤੁਹਾਡੇ ਤੇ ਚੜ੍ਹ ਕੇ ਆ ਰਹੇ ਨੇ, ਗੁਰੂ ਦੇ ਵਾਸਤੇ ਅਸੀਂ ਸਾਰੇ ਮਦਦਗਾਰ ਸਾਬਤ ਹੋਵਾਂਗੇ, ਇਸ ਤਰ੍ਹਾਂ ਦਾ ਨੇ ਜਨਾਇਆ। ਭੀਮ ਚੰਦ ਟਿਗ ਲਿਖਿਓ ਪਠਾਈ ਕਲਗੀ ਤਰਸੋਂ ਤੁਰਕ ਲੜਾਈ, ਰਾਜੇ ਭੀਮ ਚੰਦ ਦੇ ਵੱਲ ਸਾਰਿਆਂ ਨੂੰ ਦਿਖਾ ਕੇ ਚਿੱਠੀ ਲਿਖੀ ਹੈ ਪੰਮੇ ਵਜ਼ੀਰ ਨੇ ਕਿ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਤੁਰਕਾਂ ਨੇ ਚੜ੍ਹਾਈ ਕਰ ਦਿੱਤੀ ਹੈ, ਉਹ ਲੜਾਈ ਕਰਨਗੇ। ਹਿੱਤ ਸਹਾਇ ਕੇ ਸੈਨ ਮੰਗਾਏ ਆਨੰਦਪੁਰੇ ਕੇ ਟਿਗਿਓ ਤਰਾਏ, ਭਾਵ ਕੇ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਸੈਨਾ ਰਾਜੇ ਦੀ ਬਹੁਤੀ ਸਾਰੀ ਮੰਗਵਾ ਲਈ ਹੈ, ਪਹਾੜੀ ਰਾਜੇ ਭੀਮ ਚੰਦ ਦੀ ਸੈਨਾ ਚਾਰੇ ਪਾਸੇ ਖਿਲਰ ਗਈ ਹੈ ਆਨੰਦਪੁਰ ਦੇ। ਕਰਿਓ ਦਿਖਾਵਾ ਕਪਟ ਪਰਬੀਨ ਰਣ ਮੈਂ ਕਰੇ ਗੁਰੂ ਬਲਹੀਨ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਾਰੇ ਦਾ ਸਾਰਾ ਦਿਖਾਵਾ ਕੀਤਾ, ਕਪਟ ਦੇ ਵਿੱਚ ਛਲ ਦੇ ਵਿੱਚ ਬੜੇ ਪ੍ਰਵੀਨ ਨੇ, ਰਣ ਮੈਂ ਕਰੇ ਗੁਰੂ ਬਲਹੀਨ, ਇਹ ਚਾਹੁੰਦੇ ਸਨ ਕਿ ਰਣ ਭੂਮੀ ਦੇ ਵਿੱਚ ਗੁਰੂ ਨੂੰ ਬਲ ਤੋਂ ਹੀਣਾ ਕਰਾਂਗੇ। ਸਮੇਂ ਕਾਮ ਕੇ ਟਰੈ ਨਾ ਲੜੈ ਕਲਗੀ ਤਰਕੋ ਹੌਰਾ ਕਰੈ, ਇਹਨਾਂ ਨੇ ਐਸੀ ਵਿਚਾਰ ਬਣਾਈ ਹੋਈ ਸੀ ਕਿ ਜਦੋਂ ਕੰਮ ਪਵੇਗਾ ਲੜਾਈ ਦਾ ਤੇ ਫਿਰ ਅਸੀਂ ਨਹੀਂ ਲੜਾਂਗੇ ਤੁਰਕਾਂ ਦੇ ਨਾਲ, ਟਲ ਜਾਵਾਂਗੇ ਤੇ ਕਲਗੀ ਤਰ ਗੁਰੂ ਗੋਬਿੰਦ ਸਿੰਘ ਹੌਲਾ ਹੋਵੇਗਾ। ਨਹੀਂ ਮੂਰਖ ਮਤ ਮਹਿਮਾ ਜਾਨ ਛਾਲੀ ਤੇ ਆਦ ਅਨਕ ਬਿਦ ਠਾਨ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਸਤਿਗੁਰਾਂ ਦੀ ਮਹਿਮਾ ਤੋਂ ਬਿਲਕੁਲ ਅਣਜਾਣ ਨੇ, ਇਸ ਕਰਕੇ ਇਸ ਤਰ੍ਹਾਂ ਦਾ ਵੱਡਾ ਛਲ ਕੀਤਾ ਅਨੇਕਾਂ ਪ੍ਰਕਾਰ ਦੇ ਨਾਲ। ਤੁਰਕ ਸੈਨ ਟਰ ਕੇ ਹਟ ਗਈ ਗਿਰਪਤ ਦਲ ਕੋ ਰੁਖ ਸਦ ਦਈ, ਭਾਵ ਕੇ ਐਸਾ ਕਪਟ ਧਾਰਨ ਕੀਤਾ ਹੈ, ਆਪੇ ਇੱਕ ਪਾਸੇ ਤੁਰਕਾਂ ਦੀ ਫੌਜ ਨੂੰ ਮੰਗਾ ਲਿਆ ਤੇ ਤੁਰਕਾਂ ਦੇ ਮੁਕਾਬਲੇ ਵਾਸਤੇ ਆਪਣੀ ਫੌਜ ਵੀ ਮੰਗਵਾ ਲਈ ਪੰਮੇ ਨੇ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰਿਆਂ ਸਿੰਘਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਦੇਖੋ ਤੁਹਾਡੇ ਉੱਤੇ ਤੁਰਕਾਂ ਦੀ ਫੌਜ ਚੜ੍ਹ ਕੇ ਆ ਗਈ ਹੈ ਤੇ ਸਾਡਾ ਰਾਜਾ ਸਹਾਇਤਾ ਦੇ ਵਾਸਤੇ ਪਹੁੰਚ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਉਂਤ ਬਣਾਈ, ਪਰ ਕਵੀ ਜੀ ਲਿਖਦੇ ਨੇ ਤੁਰਕ ਸੈਨ ਡਰ ਕੇ ਹਟ ਗਈ, ਪਰ ਤੁਰਕਾਂ ਦੀ ਸੈਨਾ ਡਰ ਗਈ, ਇਸ ਕਰਕੇ ਸਤਿਗੁਰਾਂ ਦੇ ਨਾਲ ਉਹਨਾਂ ਤੁਰਕਾਂ ਨੇ ਕੋਈ ਜੰਗ ਨਾ ਲੜਿਆ, ਉਹ ਪਿੱਛੇ ਨੂੰ ਹਟ ਗਏ। ਗਿਰਪਤ ਦਲ ਕੋ ਰੁਖਸਤ ਦਈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਦੀ ਫੌਜ ਨੂੰ ਵੀ ਵਧਾਈ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਕੋਈ ਲੋੜ ਨਹੀਂ ਹੈ, ਇਸ ਕਰਕੇ ਤੁਸੀਂ ਚਲੇ ਜਾਓ। ਆਪਣੋ ਆਪਾ ਕਰੈ ਜਨਾਵਨ, ਹਮ ਹੈ ਦਾਸ ਆਪਕੇ ਪਾਵਨ। ਭਾਵ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਜਨਾਉਣਾ ਚਾਹੁੰਦੇ ਨੇ ਕਿ ਦੇਖੋ ਅਸੀਂ ਤੁਹਾਡੇ ਖੈਰ ਖਾਂ ਹਾਂ, ਭਾਵ ਕਿ ਅਸੀਂ ਤੁਹਾਡੇ ਦਾਸ ਹਾਂ। ਸਿੱਖੀ ਤਰ ਸਮ ਨਮਰੀ ਹੋਏ, ਜਥਾ ਪਾਰ ਦੀ ਰੀਤੀ ਸੋਏ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਨਿਮਰਤਾ ਨੂੰ ਐਸਾ ਧਾਰਨ ਕਰਦਾ ਹੈ ਪੰਮਾ ਵਜ਼ੀਰ, ਜਥਾ ਪਾਰ ਦੀ ਰੀਤੀ ਸੋਏ, ਭਾਵ ਕਿ ਜਿਵੇਂ ਸ਼ਿਕਾਰੀ ਦੀ ਰੀਤੀ ਹੁੰਦੀ ਹੈ ਕਿ ਸ਼ਿਕਾਰ ਦੇ ਵੇਲੇ, ਬਾਣ ਚਲਾਉਣ ਦੇ ਵੇਲੇ, ਤੀਰ ਚਲਾਉਣ ਦੇ ਵਾਸਤੇ ਉਹ ਬਹੁਤਾ ਹੀ ਜ਼ਿਆਦਾ ਨਿਉਂਦਾ ਹੈ। ਜਿਸ ਤਰ੍ਹਾਂ ਕਿ ਆਸਾ ਜੀ ਦੀ ਵਾਰ ਦੇ ਵਿੱਚ ਸਲੋਕ ਆਉਂਦਾ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸੁਧੇ ਜਾਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਅਪਰਾਧੀ ਹੈ ਉਹ ਬਹੁਤਾ ਜ਼ਿਆਦਾ ਦੂਣਾ ਨਿਮਰਤਾ ਦੇ ਵਿੱਚ ਆ ਜਾਂਦਾ ਹੈ, ਪਰ ਉਹਦੀ ਨਿਮਰਤਾ ਕਿਸੇ ਨਿਮਰਤਾ ਦੇ ਵਾਸਤੇ ਨਹੀਂ ਹੁੰਦੀ। ਉਹ ਤੀਰ ਮਾਰ ਕੇ ਮਿਰਗ ਨੂੰ ਭਾਵ ਕੇ ਹਿਰਨ ਦਾ ਨਾਸ ਕਰਨਾ ਚਾਹੁੰਦਾ ਹੈ, ਇਸ ਕਰਕੇ ਉਹ ਦੂਣਾ ਨਿਵ ਜਾਂਦਾ ਹੈ। ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕੁਸੁਧੇ ਜਾਹੇ, ਭਾਵ ਕੇ ਸਿਰ ਨਵਾਉਣ ਦੇ ਨਾਲ, ਨਿਮਰਤਾ ਧਾਰਨ ਕਰਨ ਦੇ ਨਾਲ ਕੋਈ ਕਾਰਜ ਨਹੀਂ ਸੌਰ ਸਕਦਾ ਜਿੰਨਾ ਚਿਰ ਹਿਰਦਾ ਭਾਵ ਕੇ ਹਿਰਦਾ ਸ਼ੁੱਧ ਨਹੀਂ ਹੁੰਦਾ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਿਰ ਤੇ ਪੰਮਾ ਵਜ਼ੀਰ ਬੜਾ ਨਿਵਾਉਂਦਾ ਹੈ, ਨਿਮਰਤਾ ਵੀ ਬੜੀ ਦਿਖਾਉਂਦਾ ਹੈ, ਪਰ ਇਹਦਾ ਜਿਹੜਾ ਹਿਰਦਾ ਹੈ ਨਾ ਉਹ ਸ਼ੁੱਧ ਨਹੀਂ ਹੈ, ਉਹਦੇ ਵਿੱਚ ਕਪਟ ਹੈ, ਛਲ ਹੈ, ਫਰੇਬ ਹੈ। ਏਕ ਦਿਵਸ ਕਹਿ ਕੇ ਬਹੁ ਬਾਰੀ, ਚੜ੍ਹੇ ਵਹਿਰ ਕੀ ਮਸਲਤ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵਾਰੀ ਪੰਮੇ ਨੇ ਬਹੁਤਾ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਚੱਲੀਏ। ਕਰੋ ਯਾ ਖੇਰ ਫਿਰੋ ਬਣ ਹੇਰੋ, ਜਹਾਂ ਕੋਲ ਪਾੜੇ ਮ੍ਰਿਗ ਸ਼ੇਰੋ। ਕਹਿੰਦਾ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਚੱਲੀਏ, ਜੰਗਲ ਦੇ ਵਿੱਚ ਜਾ ਕੇ ਵਿਚਰੀਏ, ਜਿੱਥੇ ਬੜੇ ਕੋਲ ਨੇ, ਬੜੇ ਸੂਰ ਨੇ, ਬੜੇ ਪਾੜੇ ਨੇ, ਬੜੇ ਹਿਰਨ ਨੇ, ਤੇ ਇਸ ਤੋਂ ਇਲਾਵਾ ਸ਼ੇਰ ਵੀ ਜੰਗਲ ਦੇ ਵਿੱਚ ਰਹਿੰਦੇ ਨੇ। ਸਿਰ ਕਲਗੀ ਤਰ ਕੀਨ ਚੜਾਈ, ਸੰਗ ਖਾਲਸਾ ਪਟ ਸਮੁਦਾਈ। ਪੰਮੇ ਵਜ਼ੀਰ ਦੀ ਅਰਜ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਖੇਡਣ ਜਾਣ ਦੀ ਤਿਆਰੀ ਕੀਤੀ ਹੈ ਤੇ ਬਹੁਤਾ ਸਾਰਾ ਸ਼ਸਤਰਧਾਰੀ ਖਾਲਸਾ ਵੀ ਸਤਿਗੁਰਾਂ ਦੇ ਨਾਲ ਤੁਰਿਆ। ਬਣ ਮੈਂ ਵਿਚਰਤ ਇਤ ਉਤ ਹੇਰੇ, ਇਮਲੇ ਗਮਣਿਓ ਦੂਰ ਬੜੇਰੇ। ਜੰਗਲ ਦੇ ਵਿੱਚ ਇੱਧਰ ਉੱਧਰ ਬਹੁਤਾ ਚਿਰ ਵਿਚਰਦੇ ਰਹੇ। ਕਵੀ ਜੀ ਲਿਖਦੇ ਨੇ ਇਮਲੋ ਗਮਣਿਓ ਦੂਰ ਬੜੇਰੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਪੰਮਾ ਵਜ਼ੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੀ ਦੂਰ ਜੰਗਲ ਦੇ ਵਿੱਚ ਲੈ ਗਿਆ। ਲਿਖ ਕਰ ਪਠਿਓ ਆਇਤ ਸਾਹਿਬ, ਗਿਰਪਤ ਭੇਜੋ ਆਪਣਾ ਮੁਸਾਹਿਬ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਖਬਰ ਭੇਜੀ ਹੈ ਲਿਖ ਕੇ ਕਿ ਗੁਰੂ ਸਾਹਿਬ ਜੀ ਜੰਗਲ ਦੇ ਵਿੱਚ ਸ਼ਿਕਾਰ ਦੇ ਲਈ ਪਹੁੰਚੇ ਹੋਏ ਨੇ। ਗਿਰਪਤ ਭੇਜੋ ਆਪਣ ਮਸਾਹਿਬ, ਭਾਵ ਕੇ ਰਾਜੇ ਭੀਮ ਚੰਦ ਨੂੰ ਲਿਖਿਆ ਹੈ ਕਿ ਹੇ ਪਹਾੜੀ ਰਾਜਾ ਭੀਮ ਚੰਦ ਜੀ, ਆਪਣੇ ਜਰਨੈਲਾਂ ਨੂੰ ਇੱਧਰ ਭੇਜੋ। ਭੀਮ ਚੰਦ ਪਟ ਬੀਨ ਬੀਨ ਕਰ, ਹੋਤੇ ਸਮੀਪੀ ਪਠੇ ਸ਼ੀਘਰ ਤਰ। ਰਾਜੇ ਭੀਮ ਚੰਦ ਨੇ ਚੁਣ ਚੁਣ ਕੇ ਆਪਣੇ ਜਿਹੜੇ ਸੂਰਮੇ ਸ਼ਸਤਰਧਾਰੀ ਯੋਧੇ ਸਨ ਉਹਨਾਂ ਨੂੰ ਸ਼ੀਘਰਤਾ ਦੇ ਨਾਲ ਭੇਜਿਆ। ਇਤ ਤੇ ਗੁਰ ਪਹੁੰਚੇ ਜਬ ਦੂਰ, ਆਣ ਮਿਲੇ ਤਤਕਾਲ ਹਜੂਰ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੂਰ ਜੰਗਲ ਦੇ ਵਿੱਚ ਜਾ ਨਿਕਲੇ, ਉਸ ਪਾਸੇ ਦੂਜੇ ਪਾਸਿਓਂ ਰਾਜੇ ਭੀਮ ਚੰਦ ਦੇ ਜਿਹੜੇ ਜਰਨੈਲ ਸਨ ਉਹ ਵੀ ਹਜ਼ੂਰ ਆਣ ਕੇ ਮਿਲੇ ਨੇ, ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨੁਕਸਾਨ ਪਹੁੰਚਾਉਣ ਦੇ ਵਾਸਤੇ ਪੰਮੇ ਨੇ ਨਹੀਂ ਸਨ ਮੰਗਾਏ। ਨਮੋ ਠਾਣ ਸਨ ਮਾਣ ਕਰਨ ਤੇ ਕਰਨ ਅਖੇਰ ਸੁਥਲ ਦਿਖਰਨ ਤੇ ਰਾਜੇ ਭੀਮ ਚੰਦ ਦੇ ਜਰਨੈਲਾਂ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਸ਼ਿਕਾਰ ਦੇ ਵਾਸਤੇ ਚੰਗੀ ਜਗ੍ਹਾ ਦਿਖਾਉਂਦੇ ਗਏ। ਪਹੁੰਚੇ ਬੜ ਰਨ ਮੈਂ ਜਾਏ ਤਹ ਤੇ ਨਿਕਸੇ ਸ਼ੇਰ ਦੋਏ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤਾ ਹੀ ਜ਼ਿਆਦਾ ਗਾੜੇ ਜੰਗਲ ਦੇ ਵਿੱਚ ਦੂਰ ਚਲੇ ਗਏ ਤਹ ਤੇ ਨਿਕਸੇ ਸ਼ੇਰ ਦੋਏ ਆ ਗਏ, ਭਾਵ ਕਿ ਉੱਥੋਂ ਦੋ ਭਿਆਨਕ ਸ਼ੇਰ ਨਿਕਲੇ। ਰਾਜਪੂਤਨ ਕਰ ਜੋਰ ਉਚਾਰੇ ਖਰੇ ਆਪ ਪ੍ਰਭ ਕਰੋ ਨਿਹਾਰੇ। ਰਾਜਪੂਤਾਂ ਨੇ ਜਿਹੜੇ ਕਿ ਆਏ ਹੋਏ ਸਨ ਰਾਜੇ ਦੇ ਵੱਲੋਂ ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿੰਦੇ ਨੇ ਖਰੇ ਆਪ ਪ੍ਰਭੂ ਕਰੋ ਨਿਹਾਰੇ, ਹੇ ਸੱਚੇ ਪਾਤਸ਼ਾਹ ਜੀ ਤੁਸੀਂ ਰੁਕ ਜਾਓ, ਖੜੇ ਹੋ ਕੇ ਤਮਾਸ਼ਾ ਦੇਖੋ ਕਿ ਅਸੀਂ ਕਿਸ ਤਰ੍ਹਾਂ ਸ਼ੇਰਾਂ ਦਾ ਸ਼ਿਕਾਰ ਕਰਦੇ ਹਾਂ। ਕਰਾ ਚੋਲ ਸੋ ਜੰਗ ਹਮਾਰਾ ਇਨ ਤੇ ਮਰ ਕੇ ਲੈ ਮਾਰਾ। ਰਾਜਪੂਤ ਕਹਿੰਦੇ ਨੇ ਕਿ ਕਰਾ ਚੋਲ ਦੇ ਨਾਲ ਪਾਵ ਕੇ ਤਲਵਾਰ ਦੇ ਨਾਲ ਸਾਡਾ ਜੰਗ ਹੋਵੇਗਾ ਸ਼ੇਰਾਂ ਦੇ ਨਾਲ, ਇਨ ਤੇ ਮਰੇ ਕੇ ਲੈ ਹੈ ਮਾਰਾ, ਜਾਂ ਤੇ ਸ਼ੇਰਾਂ ਦੋਵਾਂ ਨੂੰ ਅਸੀਂ ਮਾਰ ਲਵਾਂਗੇ ਫਿਰ ਜਾਂ ਇਹਨਾਂ ਤੋਂ ਮਰ ਜਾਵਾਂਗੇ। ਬਲ ਦਿਖਾਏ ਚਹ ਪ੍ਰਭੂ ਰਜਾਏ ਦੁਇ ਰਜਪੂਤ ਸਮੁਖ ਹੋਏ ਤਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣਾ ਬਲ ਦਿਖਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਿਝਾਉਣਾ ਚਾਹੁੰਦੇ ਨੇ, ਖੁਸ਼ ਕਰਨਾ ਚਾਹੁੰਦੇ ਨੇ। ਕਵੀ ਜੀ ਲਿਖਦੇ ਨੇ ਦੁਇ ਰਜਪੂਤਨ ਸਮੁਖ ਹੋਏ ਤਾਏ, ਪਾਵ ਕੇ ਦੋ ਸ਼ੇਰ ਅੱਗੇ ਵਧ ਰਹੇ ਸਨ, ਇਸ ਪਾਸਿਓ ਦੋ ਰਾਜਪੂਤ ਅੱਗੇ ਨੂੰ ਵਧੇ। ਸ਼ੇਰ ਨਕੋ ਸਹ ਸਿਪਰ ਅਗਾਰੇ ਆਪਣੇ ਖੜਗ ਯੋਜ ਕਰ ਮਾਰੇ। ਇਹਨਾਂ ਦੋਵਾਂ ਰਾਜਪੂਤਾਂ ਦੇ ਉੱਤੇ ਛਾਲ ਦੋਵਾਂ ਸ਼ੇਰਾਂ ਨੇ ਮਾਰੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰਾਂ ਦੀ ਮਾਰੀ ਹੋਈ ਛਾਲ ਨੂੰ ਆਪੋ ਆਪਣੀਆਂ ਢਾਲਾਂ ਦੇ ਉੱਤੇ ਇਹਨਾਂ ਦੋਵਾਂ ਰਾਜਪੂਤਾਂ ਨੇ ਚੱਲਿਆ, ਆਪਣੇ ਖੜਗ ਓਜ ਕਰ ਮਾਰੇ ਤੇ ਦਾਵ ਤਾਕੇ ਬੜੇ ਬਲ ਦੇ ਨਾਲ ਬੜੀ ਤਾਕਤ ਦੇ ਨਾਲ ਇਹਨਾਂ ਦੋਵਾਂ ਨੇ ਤਲਵਾਰਾਂ ਚਲਾਈਆਂ। ਕਾਤ ਕਰੇ ਗਿਰ ਭੂਮੀ ਪਰੇ ਪਿਖ ਗੁਰ ਉਰ ਪਰ ਸੰਤਾ ਟਰੇ। ਐਸਾ ਕਾਤ ਕੀਤਾ ਪਾਪ ਕੇ ਐਸਾ ਵਾਰ ਕੀਤਾ ਕਿ ਦੋਵਾਂ ਨੇ ਆਪੋ ਆਪਣੇ ਹਿੱਸੇ ਆਉਂਦਾ ਹੋਇਆ ਸ਼ੇਰ ਮਾਰ ਦਿੱਤਾ, ਮਰ ਕੇ ਦੋਵੇਂ ਸ਼ੇਰ ਧਰਤੀ ਦੇ ਉੱਤੇ ਡਿੱਗ ਪਏ। ਪਿਖ ਗੁਰੂ ਔਰ ਪ੍ਰਸੰਨਤਾ ਟਰੇ, ਜਦੋਂ ਦੋਵਾਂ ਸ਼ੇਰਾਂ ਦਾ ਸ਼ਿਕਾਰ ਕਰ ਲਿਆ ਇਹਨਾਂ ਰਾਜਪੂਤਾਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੋਵਾਂ ਦੇ ਉੱਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਬਖਸ਼ੋ ਸਿਰੇ ਪਾਓ ਯਾਰ ਤਨ ਕੋ ਉਤਰੇ ਵਹਿਰ ਦੇਖ ਸ਼ੁਭ ਬਨ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਰਾਜਪੂਤਾਂ ਨੂੰ ਬਹੁਤ ਵਡਮੁੱਲਾ ਸਿਰੋਪਾ ਦਿੱਤਾ ਹੈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਖੁਸ਼ੀ ਦੇ ਵਿੱਚ ਆਣ ਕੇ ਬਹੁਤਾ ਸਾਰਾ ਧਨ ਵੀ ਉਹਨਾਂ ਨੂੰ ਪ੍ਰਦਾਨ ਕੀਤਾ। ਉੱਤਰੇ ਵਹਿਰ ਦੇਖ ਸ਼ੁਭ ਬਣ ਕੋ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਗੀ ਜਗ੍ਹਾ ਜੰਗਲ ਦੇ ਵਿੱਚ ਲੱਭ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਰਾਮ ਕਰਨ ਦੇ ਵਾਸਤੇ ਆਪਣਾ ਡੇਰਾ ਲਾਇਆ। ਰਾਜਪੂਤ ਬੰਧਨ ਕਰ ਗਏ ਸ੍ਰੀ ਪ੍ਰਭ ਚੜ੍ਹ ਕਰ ਪੁਰ ਮੈਂ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਥੋੜਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੰਗਲ ਦੇ ਵਿੱਚ ਹੀ ਆਰਾਮ ਕੀਤਾ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਜਿਹੜੇ ਰਾਜਪੂਤ ਰਾਜੇ ਭੀਮ ਚੰਦ ਦੇ ਵੱਲੋਂ ਆਏ ਹੋਏ ਸਨ ਉਹ ਆਗਿਆ ਲੈ ਕੇ ਨਮਸਕਾਰ ਕਰਕੇ ਵਾਪਸ ਮੁੜ ਗਏ। ਸ੍ਰੀ ਪ੍ਰਭੂ ਚੜ੍ਹ ਕਰ ਪੁਰ ਮੈਂ ਆਏ ਤੇ ਦੂਸਰੀ ਤਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਘੋੜੇ ਦੀ ਸਵਾਰੀ ਕੀਤੀ ਹੈ ਤੇ ਆਪਣੇ ਸਾਰਿਆਂ ਸਿੰਘਾਂ ਦੇ ਸਮੇਤ ਅਨੰਦਪੁਰ ਨਗਰ ਦੇ ਵਿੱਚ ਵਾਪਸ ਪਹੁੰਚ ਗਏ। ਉਤਰ ਤੁਰੰਗ ਤੇ ਕੀਆ ਬਿਸਰਾਮੂ ਸੰਕਟ ਮਿਟੈ ਲੀਏ ਜਿਨ ਨਾਮੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਨੰਦਪੁਰ ਦੇ ਵਿੱਚ ਪਹੁੰਚੇ ਨੇ, ਘੋੜੇ ਤੋਂ ਸਤਿਗੁਰੂ ਜੀ ਥੱਲੇ ਉਤਰੇ ਨੇ, ਫਿਰ ਆਰਾਮ ਕਰਨ ਦੇ ਵਾਸਤੇ ਮਹਿਲਾਂ ਦੇ ਵਿੱਚ ਚਲੇ ਗਏ। ਕਵੀ ਜੀ ਲਿਖਦੇ ਨੇ ਸੰਕਟ ਮਿਟੈ ਲੀਏ ਜਿਸ ਨਾਮੂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਵੱਡੇ ਵੱਡੇ ਜਿਹੜੇ ਸੰਕਟ ਨੇ ਉਹ ਮਿਟ ਜਾਂਦੇ ਨੇ, ਉਹ ਦੂਰ ਚਲੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਵਾਪਸ ਅਨੰਦਪੁਰ ਦੇ ਵਿੱਚ ਪਹੁੰਚੇ ਨੇ। ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜੱਜ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਿਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨੂੰ ਆਏ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹਿਆ ਸੁਣਿਆ ਗਿਆ ਹੈ, ਸੱਚੇ ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਆਪ ਜੀ ਦਾ ਜਸ ਜ਼ਿੰਦਗੀ ਭਰ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।